ਗੁਰੂ ਜੀ ਭਾਈ ਇਸੇ ਕਰਕੇ ਤਾਂ ਭਲਿਆਈ ਤੇ ਉਚਿਆਈ ਨੂੰ ਸਮਝ ਸਮਝ ਕੇ ਉਸ ਪਰ ਟੁਰਨ ਦੇ ਸੰਕਲਪ ਤੇ ਇੰਦੀਏ ਬੰਨ੍ਹ ਬੰਨ੍ਹ ਕੇ ਜਗਿਆਸੂ ਲੋਕ ਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿੱਗਦੇ ਹਨ। ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ ਸਮਝੇ ਤੇ ਚੰਗਾ ਜਾਣੇ ਰਸਤੇ ਤੇ ਵਿਰੁੱਧ ਉਹਨਾਂ ਨੂੰ ਲੈ ਜਾਂਦੀਆਂ ਹਨ। ਝੰਡਾ ਫੇਰ ਸਾਡੀ ਕਲਿਆਣ ਅਸੰਭਵ ਹੋ ਗਈ। ਗੁਰੂ ਜੀ ਅਸੰਭਵ ਤਾਂ ਨਹੀਂ, ਉਹ ਖੇਰੀ ਹੈ ਤੇ ਸਮਾਂ ਮੰਗਦੀ ਹੈ। ਝੰਡਾ ਕਿਵੇਂ ਸਾਈਂ ਸਾਹਿਬ ਜੀਓ? ਗੁਰੂ ਜੀ ਜਿਵੇਂ ਅਸਾਂ ਆਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ, ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰੀਏ। ਝੰਡਾ ਉਹ ਜੋ ਭਰ ਰਿਹਾ ਹੈ ਕੀਕੂ ਸੱਖਣਾ ਹੋਵੇ ਤੇ ਦੂਜੀ ਵਸਤ ਉਸ ਵਿੱਚ ਕੀਕੂ ਪਵੇ? ਗੁਰੂ ਜੀ ਜੋ ਵਸਤ ਉੱਥੇ ਵਿਕਾਰਾਂ ਦੇ ਸੰਸਕਾਰਾਂ ਰੂਪੀ ਭਰ ਰਹੀ ਹੈ, ਉਸ ਵਿੱਚ ਭਲਿਆਈ ਤੇ ਉਚਿਆਈ ਦੇ ਸੰਸਕਾਰਾਂ ਰੂਪੀ ਵਸਤੂ ਪਾਈ ਜਾਓ ਤੇ ਵਿਕਾਰ ਤੇ ਸੰਸਕਾਰਾਂ ਰੂਪੀ ਵਸਤੂ ਉੱਥੋਂ ਆਪੇ ਦੂਰ ਹੋ ਜਾਏਗੀ। ਝੰਡਾ ਆਪ ਦਾ ਇਹ ਭਾਵ ਹੈ ਕਿ ਜੇ ਗੁਪਤ ਮਨ ਵਿੱਚ ਜੋ ਮਾੜੀ ਵਸਤ ਨਾਲ ਭਰ ਰਿਹਾ ਹੈ ਕਿਸੇ ਚੰਗੀ ਵਸਤ ਨੂੰ ਭਰੀਏ ਤਾਂ ਪਹਿਲੀ ਵਸਤ ਆਪੇ ਨਿਕਲ ਜਾਵੇਗੀ। ਗੁਰੂ ਜੀ ਜਿਵੇਂ ਮੈਲੇ ਪਾਣੀ ਨਾਲ ਭਰੀ ਪਰਾਤ ਨੂੰ ਮੀਂਹ ਵਸ ਦੇ ਵਿੱਚ ਧਰ ਦਿਓ ਤਾਂ ਉੱਤੋਂ ਨਿਰਮਲ ਨੀਰ ਪੈ ਪੈ ਕੇ ਪਰਾਤ ਨੂੰ ਨਿਰਮਲ ਜਲ ਨਾਲ ਭਰਦਾ ਹੈ, ਮੈਲਾ ਪਾਣੀ ਆਪੇ ਨਿਕਲਦਾ ਨਿਕਲਦਾ ਮੁੱਕ ਜਾਂਦਾ ਹੈ। ਜੇ ਤਾਂ ਪਰਾਤ ਨੂੰ ਡੋਲ ਸਕੀਏ ਤਾਂ ਮੈਲਾ ਪਾਣੀ ਨਿਕਲ ਗਿਆ, ਪਰ ਜੋ ਡੋਲ ਨਾ ਸਕੀਏ ਤਾਂ ਮੀਂਹ ਵਸ ਦੇ ਵਿੱਚ ਪਈ ਪਰਾਤ ਦਾ ਮੈਲਾ ਪਾਣੀ ਆਪੇ ਮੁੱਕ ਜਾਏਗਾ, ਤਾਜ਼ਾ ਮੀਂਹ ਦਾ ਪਾਣੀ ਪੈ ਪੈ ਕੇ। ਇਵੇਂ ਦ੍ਰਿਸ਼ਟਾਂਤ ਮਾਤਰ ਪਰਾਤ ਦੀ ਗੱਲ ਕਹੀ ਹੈ, ਜੋ ਸਮਝੇ ਪੈ ਜਾਏ ਅਸਲੀ ਗੱਲ ਸਾਫ਼ ਸਾਫ਼। ਝੰਡਾ ਸਵਾਦ ਆ ਗਿਆ, ਕਿਰਪਾ ਕਰਕੇ ਦੱਸੋ ਕਿ ਮੈਲ ਨਾਲ ਅੱਟੇ ਮਨ ਵਿੱਚ ਕੀ ਵਸਤੂ ਪਾਈਏ? ਗੁਰੂ ਜੀ ਨੇਕੀਆਂ। ਝੰਡਾ ਨੇਕ ਕਰਮ? ਗੁਰੂ ਜੀ ਸ਼ੁੱਭ ਵਿਚਾਰਾਂ, ਪਵਿੱਤਰ ਸੋਚਾਂ, ਸ਼ੁੱਭ ਬਚਨ, ਸ਼ੁੱਭ ਕਰਮ। ਝੰਡਾ ਕਿੰਨਾ ਜ਼ੋਰ ਲਾਈਏ, ਮੈਂ ਆਪਣੀ ਹੱਡ ਵਰਤੀ ਅਰਜ ਕਰਦਾ ਹਾਂ, ਨਾ ਤਾਂ ਨਿਰੇ ਨੇਕ ਵਿਚਾਰਾਂ ਵਾਲੇ ਨਾ ਸੁੱਧਾ ਨੇਕ ਗੱਲਾਂ ਤੇ ਨੇਕ ਕਰਮਾਂ ਵਾਲੇ ਹੋ ਸਕੀਦਾ ਹੈ। ਬਹੁਤ ਕੁਛ ਸੰਵਰ ਜਾਂਦਾ ਹੈ ਪਰ ਪੇਸ਼ ਨਹੀਂ ਜੇ ਜਾਂਦੀ ਸੱਚਾ ਬਚਨ ਜੇ ਬਖਸ਼ ਲੈਣਾ। ਗੁਰੂ ਜੀ ਤੁਸੀਂ ਨਿਰੋਲ ਸੱਚ ਕਹਿ ਰਹੇ ਹੋ, ਇਹੋ ਤਾਂ ਮੁਸ਼ਕਲ ਹੈ ਕਿ ਬੰਦੇ ਦੀ ਅੰਦਰਲੀ ਰੁਚੀ ਉਸ ਨੂੰ ਨਿਰੋਲ ਨੇਕੀ 'ਤੇ ਆਉਣ ਨਹੀਂ ਦਿੰਦੀ। ਅੰਦਰਲੀ ਮੈਲ ਕੱਢਣ ਦਾ ਯਤਨ ਕਰਦਿਆਂ ਬੰਦਾ ਹਾਰਦਾ ਹੈ, ਉੱਤੋਂ ਹੋਰ ਹੋਰ ਮੈਲ ਰੋਜ਼ ਦੀਆਂ ਗਿਰਾਵਟਾਂ ਦੀ ਅੰਦਰ ਜਾਂਦੀ ਰਹਿੰਦੀ ਹੈ, ਕੁਛ ਧੁੱਪਦੀ ਹੈ, ਕੁਛ ਹੋਰ ਪੈਂਦੀ ਹੈ। ਇਸ ਕਰਕੇ ਨਿਰੇ ਸ਼ੁੱਭ ਕਰਮਾਂ 'ਤੇ ਟੇਕ ਧਾਰਨੀ ਸਿਰੇ ਨਹੀਂ ਅਪੜਾਉਂਦੀ। ਕਰਮ ਸ਼ੁੱਭ ਕਰਨੇ ਹਨ, ਸੋਚ ਭਲੀ ਕਰਨੀ ਹੈ, ਸਾਰਾ ਤਾਣ ਲਾਉਣਾ ਹੈ, ਪਰ ਕੁਛ ਹੋਰ ਵੀ ਚਾਹੀਦਾ ਜੋ ਰਹਿ ਰਹਿ ਜਾਂਦੀ ਕਸਰ ਨੂੰ ਪੂਰਾ ਕਰੇ। ਸ਼ੁੱਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕਾਰਜ ਨਹੀਂ ਸਮਰਦਾ, ਪਰ ਸਾਡੇ ਅੰਦਰ ਔਗੁਣਾਂ ਦੇ ਸੰਸਕਾਰ ਭਰੇ ਪਏ ਹਨ, ਇਹੋ ਤਾਂ ਮੁਸ਼ਕਲ ਹੈ ਜੋ ਉਹ ਨਹੀਂ ਧੁੱਪਦੇ। ਝੰਡਾ ਜੀ ਫੇਰ ਇਸ ਨੂੰ ਹੱਲ ਕਰੋ ਨਾ। ਗੁਰੂ ਜੀ ਘਰ ਆਏ ਹਾਂ, ਜੋ ਤੈਨੂੰ ਪਹਿਲਾਂ ਸਮਝਾਇਆ ਹੈ ਸੀ ਉਹ ਇਸੇ ਮੁਸ਼ਕਲ ਦਾ ਹੱਲ ਸੀ। ਝੰਡਾ ਹੁਣ ਗੁਪਤ ਤੇ ਪ੍ਰਤੱਖ ਮਨ ਦੇ ਹਾਲਾਤ ਨੂੰ ਸਮਝਦਾ ਪਹਿਲੇ ਉਪਦੇਸ਼ ਨੂੰ ਮਨੋਂ ਭੁੱਲ ਰਿਹਾ ਸੀ। ਸੁਣ ਕੇ ਸਤਿਗੁਰੂ ਜੀ ਦਾ ਇਹ ਵਾਕ ਮੁੜ ਲੱਗਾ ਸਾਰੀ ਸੋਚ ਮੁੱਢੋਂ ਛੁੱਡੋਂ ਕਰਨ। ਸੋਚ ਸੋਚ ਕੇ ਬੋਲਿਆ, ਨਿਰੰਕਾਰ ਦੇ ਪਿਆਰੇ ਜੀਓ, ਮੁੜ ਜਿੱਥੇ ਗੱਲ ਹੁਣ ਆਈ ਹੈ ਇੱਥੋਂ ਚਾਹ ਕੇ ਲੈ ਚੱਲਣ ਦੀ ਮਿਹਰ ਚਾ ਕਰੋ। ਮੈਨੂੰ ਸਾਰੀ ਗੱਲ ਚੇਤੇ ਤਾਂ ਆ ਗਈ ਹੈ, ਪਰ ਜਿੱਥੇ ਹੁਣ ਹਾਂ ਇੱਥੋਂ ਲੜ ਨਹੀਂ ਪਿਆ ਮੇਲਦਾ ਮੇਰਾ ਮੂਰਖ ਮਨ ਉਸ ਪਹਿਲੀ ਗੱਲ ਨਾਲ। ਗੁਰੂ ਜੀ ਝੰਡਾ ਇਹ ਤਾਂ ਅਸਾਂ ਵੇਖ ਲਿਆ ਹੈ ਅਤੇ ਹਰ ਕਿਸੇ ਨੂੰ ਤਜਰਬਾ ਹੈ ਕਿ ਮਨੁੱਖ ਅਪੂਰਨ ਹੈ ਅਤੇ ਇਸ ਦਾ ਮਨ ਅਵਗੁਣੀ ਭਰਪੂਰ ਹੈ। ਅਵਗੁਣਾਂ ਵਿੱਚੋਂ ਗੁਣ ਨਹੀਂ ਉਪਜ ਸਕਦੇ, ਇਸ ਲਈ ਅਸੀਂ ਤੱਕਣਾ ਹੈ ਕਿ ਗੁਣਾਂ ਦਾ ਨਿਵਾਸ ਕਿੱਥੇ ਹੈ। ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਰ ਵਿੱਚ ਹੈ। ਬਿਨਾਂ ਗੁਣਾਂ ਦੇ ਸਾਡੀ ਸਫਾਈ ਨਹੀਂ ਹੁੰਦੀ, ਕਲਿਆਣ ਨਹੀਂ। ਅਸੀਂ ਅਵਗੁਣਾਂ ਨਾਲ ਭਰਪੂਰ ਗੁਣਾਂ ਤੋਂ ਰਹਿਤ ਹਾਂ। ਸਾਰੇ ਗੁਣ ਪਰਮੇਸ਼ਰ ਜੀ ਵਿੱਚ ਹਨ। ਹੁਣ ਅੱਗੇ ਗੱਲ ਸਾਫ਼ ਹੈ, ਝੰਡਾ ਆਪ ਹੀ ਕਿਰਪਾ ਕਰੋ। ਗੁਰੂ ਜੀ, ਜਿਸ ਵਿੱਚ ਸਾਰੇ ਗੁਣ ਹਨ ਉਸ ਨੂੰ ਅੰਦਰ ਵਸਾਈਏ। ਮੈਲੇ ਪਾਣੀ ਵਾਲੀ ਪਰਾਤ ਨੂੰ ਉੱਦਮ ਨਾਲ ਚਾਹ ਕੇ ਬੱਦਲਾਂ ਹੇਠ ਧਰੀਏ। ਬੱਦਲਾਂ ਦੀ ਵਸਦੀ ਮੋਹਲੇ ਧਾਰ ਵਰਖਾ ਆਪਣੇ ਨਿਰਮਲ ਨੀਰ ਨਾਲ ਉਸ ਨੂੰ ਭਰ ਭਰ ਕੇ ਨਿਰਮਲ ਕਰ ਦੇਵੇਗੀ। ਮੈਲਾ ਪਾਣੀ ਆਪੇ ਦੂਰ ਹੋ ਜਾਏਗਾ। ਝੰਡਾ ਕਿਵੇਂ? ਗੁਰੂ ਜੀ, ਜੋ ਤੁਦੇ ਨੂੰ ਸਮਝਾਇਆ ਸੀ ਕਿ ਉਸ ਪਰਮੇਸ਼ਰ ਦਾ ਸਰੂਪ ਹੈ ਹੋਂਦ, ਨਿਰੋਲ ਹੋਂਦ, ਉਹ ਹੈ ਅਰਥਾਤ ਸੱਤ ਹੈ। ਉਸ ਦਾ ਇਹ ਸਰੂਪ ਚਿੰਤਨ ਕਰੀਏ, ਜਾਂ ਇਉਂ ਆਖੀਏ ਕਿ ਉਸ ਸਭ ਗੁਣੀ ਭਰਪੂਰ ਦਾ ਸਿਮਰਨ ਕਰੀਏ। ਉਹ ਸਭ ਗੁਣੀ ਭਰਪੂਰ ਹੈ, ਉਹ ਨੇਕੀ ਕੁੱਲ ਹੈ। ਜਿਉਂ ਜਿਉਂ ਉਸ ਨੇਕੀ ਕੁੱਲ ਦੀ, ਸਰਬ ਗੁਣੀ ਭਰਪੂਰ ਦੀ ਸ਼ੁੱਧੀ ਪਵਿੱਤਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ, ਉਸ ਹੋਂਦ ਦਾ ਭਾਵ, ਉਸ ਦਾ ਗੁਣੀ ਭਰਪੂਰ ਸਰੂਪ, ਉਸ ਦੇ ਗੁਣਾਂ ਦਾ ਅਕਸ ਪ੍ਰਤੱਖ ਮਨ ਵਿੱਚ ਆ ਕੇ ਸੰਸਕਾਰ ਬਣ ਬਣ ਕੇ, ਸੰਸਕਾਰ ਜਿੱਥੇ ਰਹਿੰਦੇ ਹਨ ਉਸ ਮਨ ਵਿੱਚ ਉਤਰੇਗਾ। ਤਿਉਂ ਤਿਉਂ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿੱਚੋਂ ਮਾੜੇ ਸੰਸਕਾਰਾਂ ਦਾ ਸਮਾਨ ਉੱਛਲ ਉੱਛਲ ਕੇ ਡੁੱਲਣ ਲੱਗ ਜਾਏਗਾ ਅਤੇ ਨੇਕੀ ਦਾ ਸਮਾਨ ਭਰਨ ਲੱਗ ਜਾਵੇਗਾ। ਸਮਾਂ ਪਾ ਕੇ ਉੱਥੇ ਸਾਈਂ ਦਾ ਸਰੂਪ, ਉਸ ਦੀ ਹੋਂਦ ਦਾ ਭਾਵ, ਉਸ ਦਾ ਗੁਣ ਭਰਪੂਰ ਸੱਤ ਸਰੂਪ ਲਭਾ ਲਭ ਭਰ ਜਾਏਗਾ। ਫਿਰ ਸਾਡੀਆਂ ਰੁਚੀਆਂ ਸਭ ਨੇਕ ਹੋ ਜਾਣਗੀਆਂ। ਸਾਡੇ ਮਨ ਦਾ ਸਾਰਾ ਵਜੂਦ ਸੱਤ ਸਰੂਪ ਨਾਲ ਭਰ ਭਰ ਕੇ ਸੱਤ ਸਰੂਪ ਹੋ ਜਾਏਗਾ। ਮਨ ਨੂੰ ਸੋਝੀ ਹੋਵੇਗੀ ਕਿ ਮੇਰੇ ਅੰਦਰ ਵਸ ਰਹੇ ਹਨ ਦੋ ਜਹਾਨਾਂ ਦੇ ਮੀਤ ਜੀ। ਫਿਰ ਉਸ ਸੱਤ ਸਰੂਪ ਦੇ ਅੰਦਰ ਨਿਵਾਸ ਦਾ ਪਵਿੱਤਰ ਰਸ ਆਵੇਗਾ, ਆਨੰਦ ਆਵੇਗਾ। ਉਸ ਮਨ ਦੇ ਅੰਦਰਲੇ ਪਰਤ ਵਿੱਚੋਂ ਨੇਕੀ ਅਤੇ ਪ੍ਰੇਮ ਦੀਆਂ ਰੁਚੀਆਂ ਉਪਜਣਗੀਆਂ, ਜੋ ਪ੍ਰਤੱਖ ਮਨ ਦੇ ਯਤਨਾਂ ਦੀਆਂ ਸਹਾਇਕ ਹੋਣਗੀਆਂ। ਮਾਨੋ ਨੇਕੀ ਦੀ ਰਾਸ ਅੰਦਰ ਜਮ੍ਹਾਂ ਹੋ ਜਾਏਗੀ। ਇਉਂ ਸਾਡੇ ਵਿੱਚ ਗੁਣ ਸਾਗਰ ਦੇ ਗੁਣ ਵੀ ਆ ਜਾਣਗੇ। ਨਾਮ ਜਪਿਆਂ ਪਾਪ ਧੋਪੇ, ਸਾਈਂ ਆਇਆ, ਸਾਈਂ ਆਇਆ, ਉਸ ਦੇ ਗੁਣ ਆਏ, ਫਿਰ ਸਮਝੇ ਕਿ ਨਾਮ ਅੰਦਰ ਰਚ ਗਿਆ ਹੈ। ਝੰਡਾ, ਜੋ ਆਪਨੇ ਸਮਝਾਇਆ ਸੀ ਕਿ ਪਰਮੇਸ਼ਰ ਜੀ ਦਾ ਸਿਮਰਨ ਕਰੋ, ਸਿਮਰਨ ਨਾਲ ਸਾਡਾ ਇਹ ਮਨ ਸਾਈਂ ਦੀ ਹੋਂਦ ਦੇ ਸੰਸਕਾਰ ਅੰਦਰਲੇ ਸੰਸਕਾਰਾਂ ਵਾਲੇ ਮਨ ਵਿੱਚ ਲੈ ਜਾਏਗਾ। ਇਉਂ ਅੰਦਰਲਾ ਘਟ ਸਾਈਂ ਦੀ ਹੋਂਦ ਦੇ ਭਾਵ ਨਾਲ ਭਰ ਜਾਏਗਾ। ਉਸ ਦਾ ਸਰੂਪ ਅੰਦਰ ਵਸ ਜਾਏਗਾ। ਉਹ ਸਾਈਂ ਸਰਬ ਗੁਣਾਂ ਦਾ ਸੋਮਾ ਹੈ, ਨੇਕੀ ਸੁਧੀ ਅਤੇ ਨੇਕੀ ਸਾਰੀ ਹੈ। ਉਸ ਦੀ ਸ਼ੋਅ ਸਾਰੇ ਅਵਗੁਣਾਂ ਨੂੰ ਦੂਰ ਕਰਦੀ ਹੈ। ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਮਾਰਦਾ ਹੈ, ਤਿਵੇਂ ਉਸ ਦੇ ਅੰਦਰ ਵਸ ਜਾਣ ਨਾਲ ਸਾਰੇ ਅਵਗੁਣ ਦੂਰ ਹੋ ਕੇ ਗੁਣ ਭਰ ਜਾਣਗੇ। ਫਿਰ ਆਪੇ ਸ਼ੁੱਧ ਹੋ ਜਾਏਗਾ ਅਤੇ ਆਪਣੇ ਕਰਤਾਰ ਨਾਲ ਮਿਲ ਜਾਏਗਾ। ਇਹੋ ਆਪਨੇ ਸਮਝਾਇਆ ਹੈ ਨਾ ਗੁਰੂ ਜੀ? ਭਲੇ ਪੁਰਖਾ, ਇਹੋ ਸਾਡੀ ਮਤ, ਸਾਡਾ ਅੰਦਰਲਾ ਮਨ, ਸੁਰਤ ਸਾਰਾ ਕੁਛ ਭਰ ਰਿਹਾ ਹੈ ਪਾਪਾਂ ਦੀ ਮਹਿਲ ਨਾਲ। ਉਹ ਧੋਪ ਸਕਦਾ ਹੈ ਕੇਵਲ ਨਾਮ ਨਾਲ। ਬਸ ਇਹੋ ਸਿਧਾਂਤ ਹੈ, ਸਮਝ ਇਸ ਨੂੰ ਕਿਸੇ ਤਰ੍ਹਾਂ ਨਾਲ ਲਓ। ਝੰਡਾ, ਠੀਕ ਫਰਮਾਇਆ ਨੇ, ਨਾਮ ਕੀ ਕੂੰ ਜਪਾਂ। ਗੁਰੂ ਜੀ ਸਾਰਾ ਵੇਰਵਾ ਇਸ ਦੇ ਜਪਣ ਦੀ ਵਿਆਖਿਆ ਦਾ ਦੱਸ ਚੁੱਕੇ ਹਾਂ। ਹੁਣ ਜੇ ਥੋੜ੍ਹੇ ਅੱਖਰਾਂ ਵਿੱਚ ਸਮਝਣਾ ਆਈ ਤਾਂ ਫਿਰ ਸੁਣ ਲੈ। ਨਾਮ ਦਾ ਉਪਦੇਸ਼ ਅਤੇ ਨਾਮ ਦੀ ਮਹਿਮਾ ਉੱਚੀ ਹੈ। ਨਾਮ ਹੀ ਦਾਰੂ ਹੈ, ਨਾਮ ਹੀ ਅਰੋਗਤਾਈ ਹੈ। ਨਾਮ ਦੇ ਤੁੱਲ ਹੋਰ ਕੁਛ ਨਹੀਂ, ਪਰ ਨਾਮ ਅਮੋਲਕ ਹੈ। ਇਸ ਦੀ ਕਦਰ ਵਿਰਲਾ ਹੀ ਕੋਈ ਜਾਣਦਾ ਹੈ। ਸੋ ਪਹਿਲਾਂ ਇਸ ਦੀ ਕਦਰ ਇਸ ਦੇ ਜਪਣ ਹਾਰ ਜਾਣਨ ਹਾਰ ਤੋਂ ਸੁਣ ਕੇ ਮਨ ਵਿੱਚ ਧਾਰ ਲਈ, ਅਮੰਨਾ ਕੀਤਾ, ਭਰੋਸਾ ਬੰਨਿਆ, ਫਿਰ ਇਸ ਨਾਲ ਪ੍ਰੇਮ ਕੀਤਾ, ਅਰਥਾਤ ਪ੍ਰੇਮ ਨਾਲ ਜਪਣਾ ਆਰੰਭਿਆ। ਅੰਤਰਗਤ ਤੀਰਥ ਹੈ ਇੱਕ, ਅਰਥਾਤ ਸਾਡਾ ਆਪਣਾ ਮਨ ਇੱਕ ਤੀਰਥ ਹੈ। ਉਸ ਤੀਰਥ ਵਿੱਚ ਇਸ਼ਨਾਨ ਕਰਨਾ ਸਿੱਖਿਆ। ਉਹ ਇਉਂ ਕਿ ਜੀਵ ਨਾਮ ਜਪੇ, मन सिमरन विच जावे। जिस नूं सिमरदा है उस दे गुणा नूं गाउंदा, सिफत सलाह दे भाव विच भरदा, उस दे नाल प्रेम विच आवे, ये अंतरमुख इशनान है। बस इस नाल मन प्रतख मन जो है सो तां निर्मल हुंदा है, इसे नाल मन दा संस्कारां नूं लई बैठा हिस्सा भी समा पा के निर्मल हो जांदा है। इस मन विच साईं नाम दे वस गया, उस दे सत सरूप दे निवास तों फिर एक सुहाओ ते सुंदरता दी प्रतीति उपज पैंदी है। तदों आनंद सरूप विच मिल के जीव आनंद माणदा है। सो पुरखा, ये सारी गलबात नूं असी नाम कहिंदे हां। नाम नाल कल्याण है, नाम दी शरण लो, सारी व्याकुलता ते घबरा हट जाणगे। झंडा, अच्छा इतना सारा जो कुछ आपने समझाया है नाम है। असा नाम निरा किसे दे नाम नूं जाण रख्या सी। गुरु जी, नाम विद्या है, नाम परमेश्वर दा नाम है, नाम परमेश्वर दे गुणा दा सरोवर है, नाम उस दा सरूप है। आपे नूं साईं नाल लाई रखना नाम है, नाम लगे रह के रंग दे रस विच जीवना नाम है। नाम जो कुछ कहा है अजे होर है। नाम एक तैयारी ते यतन है, जो शुभ कर्मा तो उपरला साधन ते दर्जा है। अपने आप नूं साईं दे असर हेठ लियाउणा नाम है। जिवें पाले लगदे शरीर नूं सूरज दे सन्मुख करना अपने पाले नूं हरना है, तिवें अवगुणी भरपूर मन नूं साईं दे सन्मुख करना ते करी रखना मन दे अवगुणा नूं हर लैणा है। ये मन नूं साईं दे असरां लई उस दे सन्मुख करना ते रखना, ये रुख, ये चकाओ, ये याद, ये यतन सब नाम है। झंडे दा अंदर संस्यां ते दुबधां दीआं विचारां तो साफ हो गया सी। उस नूं निर्मल सोझी ते अमन्ना होया सी। ਉਹ ਸੁਣ ਸੁਣ ਕੇ ਪਿਆਰ ਦੇ ਉੱਚੇ ਵਲਵਲਿਆਂ ਨਾਲ ਭਰ ਰਿਹਾ ਸੀ। ਸਿਮਰਨ ਦੀ ਰੌਂ ਮਨ ਵਿੱਚ ਟੁਰ ਪਈ ਸੀ ਅਤੇ ਸਵਾਦ ਆ ਰਿਹਾ ਸੀ। ਹੁਣ ਹੋਰ ਕੁਛ ਨਾ ਬੋਲਿਆ ਅਤੇ ਰਸ ਮਗਨ ਹੋ ਗਿਆ। ਉੱਧਰ ਮਰਦਾਨਾ ਭੋਜਨ ਖਾ ਕੇ ਦੂਰ ਜਾ ਕੇ ਕੁਰਲਾ ਪਾਣੀ ਕਰਕੇ ਦੱਬੇ ਪੈਰੀਂ ਉਰੇ ਆ ਕੇ ਮਲਕੜੇ ਜਿਹੇ ਕੋਲ ਆ ਬੈਠਾ ਸੀ। ਜਦ ਬਾਤਚੀਤ ਬਸ ਹੋਈ ਤਾਂ ਉਸਨੇ ਝੰਡੇ ਨੂੰ ਟਿਕਿਆ ਹੋਇਆ ਡਿੱਠਾ ਤਾਂ ਹੌਲੇ ਜਿਹੇ ਦਾਤਾ ਜੀ ਨੂੰ ਕਹਿਣ ਲੱਗਾ, ਹਾਂ ਹੁਣ ਤਾਂ ਪ੍ਰਾਹੁਣਾਚਾਰੀ ਕਰ ਚੁੱਕੇ ਹੋ, ਆਏ ਅਤਿਥੀ ਨੂੰ ਰੱਬੀ ਖਾਣਾ ਖਵਾਲ ਚੁੱਕੇ ਹੋ, ਹੁਣ ਤਾਂ ਆਪਣੇ ਸਰੀਰ ਨੂੰ ਕੁਛ ਅੰਨ ਪਾਣੀ ਦਾ ਆਧਾਰ ਦਿਓ। ਸਤਿਗੁਰੂ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਮਰਦਾਨਿਆਂ ਠਹਿਰ ਜਾ, ਖੁਆਲਣਾ ਖਾਣ ਨਾਲੋਂ ਬਰਕਤ ਬਣਦਾ ਹੈ। ਸਮਾਂ ਲੰਘਦਾ ਗਿਆ ਪਰ ਮਰਦਾਨੇ ਦੇ ਦਿਲ ਨੂੰ ਆਪਣੇ ਪਿਆਰੇ ਦੀ ਭੁੱਖ ਚੈਨ ਨਹੀਂ ਸੀ ਲੈਣ ਦਿੰਦੀ। ਚਾਹੁੰਦਾ ਸੀ ਕਿ ਕਿਵੇਂ ਕੁਛ ਮੂੰਹ ਪਾਉਣ ਅਤੇ ਤ੍ਰੈ ਵੇਰ ਉਸ ਦੇ ਬੋਲਣ ਨਾਲ ਝੰਡੇ ਦਾ ਧਿਆਨ ਆਪਣੀ ਮਗਨਤਾ ਵੱਲੋਂ ਇਸ ਪਾਸੇ ਪਰਤਿਆ ਕਿ ਹੈ ਅਜੇ ਤੱਕ ਦਾਤਾ ਸਾਈਂ ਜੀ ਭੁੱਖੇ ਹਨ ਅਤੇ ਮੈਂ ਸਵਾਰਥੀ ਨੇ ਉਹਨਾਂ ਤੋਂ ਅੰਮ੍ਰਿਤ ਭੋਜਨ ਖਾ ਖਾ ਕੇ ਬਸ ਨਹੀਂ ਕੀਤੀ ਅਤੇ ਉਹਨਾਂ ਨੂੰ ਦੋ ਪੈਸੇ ਭਰ ਅੰਨ ਮੂੰਹ ਪਾਉਣ ਦਾ ਵੀ ਵਿਹਲ ਨਹੀਂ ਲੈਣ ਦਿੱਤਾ। ਨਾਮ ਸਿਮਰਦਾ ਜਿਸ ਦੀ ਰੌਂ ਅੰਦਰ ਟੁਰ ਪਈ ਸੀ ਹੱਥ ਜੋੜ ਕੇ ਆਖਣ ਲੱਗਾ, ਨਿਰੰਕਾਰ ਦੀ ਜੋਤ ਜੀਓ, ਆਪ ਭੋਜਨ ਪਾਓ। ਗੁਰੂ ਜੀ, ਅਜੇ ਕਿਸੇ ਹੋਰਸ ਨੂੰ ਖਵਾਲਣਾ ਹੈ ਪਹਿਲੋਂ। ਝੰਡਾ, ਪਾਤਸ਼ਾਹ ਫਿਰ ਇੱਥੇ ਉਦਿਆਨ ਵਿੱਚ ਨਾ ਬੈਠੋ ਅਤੇ ਇਸ ਦਾਸ ਦੇ ਡੇਰੇ ਚੱਲੋ। ਮੇਹਰਾਂ ਦੇ ਸਾਈਂ ਸੁਣ ਕੇ ਟੁਰ ਪਏ ਅਤੇ ਰਸਤੇ ਵਿੱਚ ਵਾਰਤਾਲਾਪ ਜੋ ਹੋਈ ਉਸ ਤੋਂ ਝੰਡੇ ਨੇ ਸਮਝ ਲਿਆ ਕਿ ਆਪ ਇੰਦਰ ਸੈਨ ਨੂੰ ਅੰਮ੍ਰਿਤਦਾਨ ਦਾ ਭੋਜਨ ਪਾਉਣਗੇ। ਝੰਡੇ ਨੂੰ ਇਹ ਵੀ ਅਫਸੋਸ ਆਇਆ ਕਿ ਮੈਂ ਆਪਣੇ ਮਿੱਤਰ ਨੂੰ ਪਹਿਲੋਂ ਕਿਉਂ ਨਾ ਸੱਦ ਲਿਆ, ਉਹ ਵੀ ਅੰਮ੍ਰਿਤ ਬਚਨ ਸੁਣਦਾ। ਇਸ ਤਰ੍ਹਾਂ ਵਿਚਾਰਦਾ ਸਤਿਗੁਰਾਂ ਨੂੰ ਘਰ ਡੇਰਾ ਕਰਾ ਕੇ ਗੁਰੂ ਜੀ ਦੀ ਆਗਿਆ ਵਿੱਚ ਇੰਦਰ ਸੈਨ ਨੂੰ ਸੱਦਣ ਚਲਾ ਗਿਆ ਅਤੇ ਉਸ ਨੂੰ ਮਿਲ ਕੇ ਕਹਿਣ ਲੱਗਾ, ਕਰਹੇ ਹੇਤ ਜਿਹ ਗਿਆਨ ਧਿਆਨਾ, ਮਿਲਾ ਸੰਤ ਪੂਰਨ ਗਤ ਦਾਨਾ, ਚਲੋ ਬਲਾਵਤ ਅਬ ਤਹਿ ਪਾਈ, ਤੁਮ ਬਿਨ ਅਸਨ ਅਚਤ ਸੋ ਨਾਹੀ। ਇੰਦਰ ਸੈਨ ਸੁਣ ਕੇ ਖੁਸ਼ ਹੋਇਆ ਦੋਵੇਂ ਇਕੱਠੇ ਟੁਰ ਪਏ। ਰਸਤੇ ਵਿੱਚ ਝੰਡੇ ਨੇ ਸਾਰੀ ਗੱਲਬਾਤ ਸੁਣਾਈ ਅਤੇ ਦੱਸਿਆ ਕਿ ਕੱਲ੍ਹ ਜਿਸ ਆਦਮੀ ਨੂੰ ਤੁਸੀਂ ਛੱਡ ਆਏ ਸੋ ਮੇਰੇ ਘਰ, ਸੋਈ ਪੁਰਖ ਸੀ ਉਸ ਜੋਤ ਨਿਰੰਜਣੀ ਦਾ ਕੀਰਤਨੀਆ। ਉਸ ਦੀਆਂ ਗੱਲਾਂ ਤੋਂ, ਗੁਰੂ ਨਾਨਕ ਦੇਵ ਜੀ ਦੇ ਵਾਕਾਂ ਤੋਂ ਜਾਣ ਪੈਂਦਾ ਹੈ ਕਿ ਉਹ ਸਾਨੂੰ ਜਾਣਦੇ ਹਨ ਅਤੇ ਸਾਡੇ ਤਾਰਨ ਨਵੇਂ ਤੇ ਦਰਾਏ ਹਨ। ਕੀਕੂ ਜਾਣਦੇ ਹਨ, ਕਦੋਕਣੇ ਜਾਣਦੇ ਹਨ? ਤੁਸੀਂ ਵਿਚਾਰ ਕਰੋ, ਮੈਨੂੰ ਤਾਂ ਜਾਪਦਾ ਹੈ ਕਿ ਉਹਨਾਂ ਦਾ ਅੰਦਰਲਾ ਦਿਵ ਜੋਤੀ ਹੈ ਔਰ ਉਹ ਸੁੱਤੇ ਸਿੱਧ ਹੀ ਉਹ ਸਭ ਕੁਝ ਜਾਣਦੇ ਹਨ ਜੋ ਅਸੀਂ ਅਕਲਾਂ ਫਿਕਰਾਂ ਨਾਲ ਵੀ ਨਹੀਂ ਜਾਣਦੇ। ਫਿਰ ਝੰਡੇ ਨੇ ਮਰਦਾਨੇ ਨਾਲ ਹੋਈ ਗੱਲਬਾਤ ਅਤੇ ਸਤਿਗੁਰਾਂ ਦੇ ਉਚਾਰੇ ਵਾਕ ਜਿਵੇਂ ਕੋਈ ਯਾਦ ਸਾਸੂ ਇੰਦਰ ਸੈਨ ਨੂੰ ਸੁਣਾਏ। ਇੰਦਰ ਸੈਨ ਕਦੇ ਮੁਸਕਰਾਉਂਦਾ ਸੀ, ਕਦੇ ਅੱਥਰੂ ਭਰਦਾ ਸੀ, ਕਦੇ ਸੋਚ ਵਿੱਚ ਲਹਿ ਜਾਂਦਾ ਸੀ, ਫਿਰ ਹੱਸਦਾ ਅਤੇ ਆਖਦਾ, ਆਪੇ ਹੀ ਦਿਆਲ ਹੁੰਦਾ ਹੈ ਤਾਂ ਜੀਵਾਂ ਦਾ ਕੁਛ ਬਣਦਾ ਹੈ। ਇਸ ਤਰ੍ਹਾਂ ਆਪੋ ਵਿੱਚ ਵਾਰਤਾਲਾਪ ਕਰਦੇ ਅਤੇ ਗੱਲਾਂ ਸਮਝਦੇ ਸਮਝਾਉਂਦੇ, ਅਚਰਜ ਹੁੰਦੇ ਅਤੇ ਸ਼ੁਕਰ ਵਿੱਚ ਪੈਂਦੇ ਦੋਵੇਂ ਟੁਰੀ ਆਏ ਜਾਂ ਆ ਟਿਕਾਣੇ ਪੁੱਜੇ ਤਾਂ ਇੰਦਰ ਸੈਨ ਨੇ ਅੱਗੇ ਹੋ ਕੇ ਮੱਥਾ ਟੇਕਿਆ। ਮਨੁੱਖ ਕੁੱਲ ਦੇ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸ਼ੀਰਵਾਦ ਦਿੱਤੀ, ਆਓ ਭਾਈ ਇੰਦਰ ਸੈਨ ਰਾਜੀ ਹੋ। ਇੰਦਰ ਸੈਨ ਦਰਸ਼ਨ ਕਰਦੇ ਸਾਰ ਇਉਂ ਖਿੱਚ ਖਾ ਗਿਆ ਸੀ ਜਿਵੇਂ ਕੋਈ ਮੁੱਦਤਾਂ ਦੇ ਜਾਣੇ ਸਿਆਣੇ ਪਰਮ ਹਿਤੂ ਜੀ ਮਿਲਦੇ ਹਨ। ਡਾਢੇ ਪਿਆਰ ਵਿੱਚ ਆ ਕੇ ਕਹਿਣ ਲੱਗਾ, ਆਪ ਦੀ ਮਿਹਰ ਹੈ, ਤਰੁੱਠੇ ਹੋ, ਬਿਰਧ ਸੰਭਾਲਿਆ ਨੇ, ਮੁੱਦਤਾਂ ਤੋਂ ਤਰਲੇ ਲੈ ਰਹੇ ਸਾਂ, ਹੁਣ ਚਾਨਣਾ ਦਿਓ ਅਤੇ ਪਰਦਾ ਉਠਾ ਕੇ ਦਿਖਾ ਦਿਓ ਜੋ ਹੈ ਦੇਖਣ ਯੋਗ। ਗੁਰੂ ਜੀ, ਜੋ ਮਨ ਨਾਲ ਸੋਚੀਦਾ ਹੈ ਉਹ ਜਾਣਨਾ ਹੈ, ਗਿਆਨ ਹੈ, ਪਰ ਮਨ ਦੀ ਸੋਚ ਵਿੱਚ ਉਹ ਨਹੀਂ ਆ ਸਕਦਾ ਜੋ ਸੋਚ ਤੋਂ ਪਰੇ ਹੈ। ਇਹੋ ਹੀ ਪਰਦਾ ਹੈ ਜੋ ਆਪ ਅਸਾਂ ਆਪੇ ਅੱਗੇ ਤਾਣ ਰੱਖਿਆ ਹੈ। ਇੰਦਰ ਸੈਨ, ਘਾਲ ਜੋ ਕਰਦੇ ਰਹੇ ਹੋ ਅਤੇ ਜੋ ਕਰੀਦੀ ਹੈ ਉਹ ਨੂਰ ਲਈ ਹੀ ਕਰੀਦੀ ਹੈ, ਪਰ ਨੂਰ ਤਾਂ ਖੁੱਲ੍ਹਦਾ ਹੈ ਜੇ ਮਨ ਤੋਂ ਪਰੇ ਪ੍ਰਤੀਤੀ ਦੇ ਦੇਸ਼ ਨੂੰ ਟੁਰੀਏ ਤਾਂ। ਉਸ ਦਾ ਮਾਰਗ ਪ੍ਰੇਮ ਹੈ, ਭਗਤੀ ਹੈ। ਇੰਦਰ ਸੈਨ, ਸੱਚ ਹੈ, ਭਗਤੀ ਅੰਤ ਨੂੰ ਮਿਲਾਉਂਦੀ ਹੈ ਅਤੇ ਗਿਆਨ ਅੰਤ ਨੂੰ ਪਰਦਾ ਦੂਰ ਕਰਦਾ ਹੈ, ਪਰ ਮਨਾਂ ਦੇ ਰੁੱਖ ਅਡਰੇ ਹਨ। ਝੰਡੇ ਦਾ ਰੁੱਖ ਭਗਤੀ ਵੱਲ ਵਧੇਰੇ ਪੈਂਦਾ ਹੈ, ਮੇਰਾ ਗਿਆਨ ਵੰਨੇ। ਹਾਂ, ਦੋਵੇਂ ਸਤਸੰਗੀ ਸਾਧਨ ਦੋਨਾਂ ਨੇ ਇੱਕੋ ਕੀਤੇ ਹਨ, ਮਨ ਨੂੰ ਧਾਮਣੋਂ ਵਰਜਣਾ, ਹਾਂ ਨਾਮ ਰੂਪ ਤੋਂ ਮਨ ਨੂੰ ਹਟਾ ਹਟਾ ਕੇ ਇੱਕ ਸਾਰ ਅਤੇ ਟਿਕਣ ਦਾ ਯਤਨ ਕਰਦੇ ਰਹੇ ਹਾਂ, ਪਰ ਬਣਿਆ ਨਹੀਂ ਕੁਛ। ਇੱਕ ਛੂਨ ਜਿਹੀ ਵਿੱਚ ਟਿਕਾਊ ਜਿਹਾ ਕੁਝ ਭਾਸਦਾ ਹੈ ਜੋ ਉੱਕ ਉੱਕ ਜਾਂਦਾ ਹੈ ਜਾਂ ਜਿਸ ਤੋਂ ਛੇਤੀ ਉਟਕ ਉਟਕ ਜਾਈਦਾ ਹੈ। ਕੋਈ ਰੇਖ ਵਿੱਚ ਮੇਖ ਮਾਰੋ, ਕੋਈ ਸਰ ਸੰਧ ਕੇ ਛੱਡੋ ਜੋ ਹਨੇਰਾ ਜਿਹਾ ਜਿਹੜਾ ਰਹਿੰਦਾ ਹੈ ਦੂਰ ਹੋਵੇ। ਕੁਛ ਦਿਨ ਅਸਾਂ ਦੋਹਾਂ ਕੁਛ ਯੋਗ ਸਾਧਨ ਵੀ ਕੀਤੇ ਹਨ, ਪਰ ਸੰਸਾ ਘੱਟ ਵਿੱਚ ਆ ਖੇਡਦਾ ਰਹਿੰਦਾ ਹੈ। ਹਾਂ, ਇੱਕ ਗੱਲ ਕਦੇ ਕਦੇ ਮੇਰੇ 'ਤੇ ਵਾਪਰਦੀ ਹੈ, ਇਉਂ ਭਾਸਦਾ ਰਿਹਾ ਹੈ ਕਿ ਮੇਰ ਹੋਵੇਗੀ, ਆਪ ਆਵੇਗਾ, ਲੜ ਲਾਵੇਗਾ। ਗੁਰੂ ਜੀ, ਫਿਰ ਇੱਛਾ ਕੀ ਹੈ, ਲੋੜ ਕਿਵੇਂ ਹੈ? ਇੰਦਰ ਸੈਨ, ਬਹੁਤ ਦਿਨਨ ਕੀ ਹਮ ਉਰ ਚਾਹੂ, ਕਰੋ ਦੁਐਤ ਸਭ ਉਰ ਦੇ ਦਾਹੂ, ਗਿਆਨਾਨੰਦ ਦਾਨ ਕੋ ਦੀਜੈ, ਹਮ ਪਰ ਸੰਤ ਕਿਰਪਾਲ ਪ੍ਰਸੀਜੈ, ਕੋਟਕ ਜਨਮ ਬਤੀਤੇ ਭੂਲੇ, ਨਿਜ ਸਰੂਪ ਤੇ ਪੈ ਪ੍ਰਤਕੂਲੇ, ਸੋ ਸਰੂਪ ਅਬ ਦੇਹੁ ਦਿਖਾਈ, ਜਾਂ ਮੈਂ ਕਬਹੂ ਨਾ ਆਵਣ ਜਾਈ, ਹਿਰਖ ਸੋਖ ਕੇ ਦੁੰਦ ਬਹੀਨਾ, ਜੋ ਕਹਿ ਮਲਤੇ ਹੋਏ ਨਾ ਮਲੀਨਾ। ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾ ਕੇ ਬੋਲੇ, ਜੇ ਗਿਆਨਾਨੰਦ ਦੀ ਇੱਛਾ ਹੈ ਤਾਂ ਸਾਨੂੰ ਗੁਰਦਕਸ਼ਣਾ ਕੀ ਦਿਓਗੇ? ਇੰਦਰ ਸੈਨ, ਜੋ ਆਗਿਆ ਕਰੋ ਗੁਰੂ ਜੀ, ਸਰਬੰਸ ਦੇ ਦਿਓ। ਇੰਦਰ ਸੈਨ ਜੀ ਕਹਿਣ ਲੱਗੇ, ਹਮਰਾ ਤਨ ਧਾਨਾ, ਸਦਨ ਸਹਿਤ ਤੁਮ ਚਰਨ ਚੜਾਨਾ, ਹਮ ਨੈ ਗ੍ਰਹਿਣ ਕਰੈ ਅਬ ਕੋਊ, ਜੋ ਸਰਬੰਸ ਹੋਤੋ ਦੇ ਸੋ। ਗੁਰੂ ਜੀ, ਹੁਣ ਤੁਸਾਂ ਪਾਸ ਆਪਣਾ ਕੀ ਰਹਿ ਗਿਆ? ਇੰਦਰ ਸੈਨ, ਇੱਕ ਏ ਸਰੀਰ, ਗੁਰੂ ਜੀ ਇਹ ਵੀ ਦੇ ਦਿਓ। ਇੰਦਰ ਸੈਨ, ਸੱਤ ਬਚਨ, ਇਹ ਵੀ ਅਰਪਣ ਹੈ ਆਪ ਦੇ। ਗੁਰੂ ਜੀ, ਹੁਣ ਆਪ ਪਾਸ ਆਪਣਾ ਕੀ ਬਾਕੀ ਹੈ? ਇੰਦਰ ਸੈਨ, ਅੰਤਹਿਕਰਨ। ਗੁਰੂ ਜੀ, ਇਹ ਵੀ ਅਰਪ ਦਿਓ, ਕਿਉਂਕਿ ਇਹ ਵੀ ਤੁਹਾਡੇ ਸਰਬੰਸ ਵਿੱਚੋਂ ਹੈ, ਇਹ ਵੀ ਤੁਹਾਡੀ ਮੈਂ ਨਹੀਂ ਪਰ ਮੈਂ ਦਾ ਮੇਰਾ ਤੁਹਾਡੀ ਵਸਤੂ ਜਿਸ 'ਤੇ ਤੁਸੀਂ ਮਾਲਕ ਹੋ। ਇੰਦਰ ਸੈਨ, ਇਹ ਵੀ ਸਮਰਪਣ ਹੈ। ਗੁਰੂ ਜੀ, ਹੁਣ ਜੋ ਸੰਸਾ ਤੁਹਾਨੂੰ ਹੈ ਉਹ ਪੁੱਛੋ, ਜਿਸ ਕਰਕੇ ਗਿਆਨ ਵਿੱਚ ਕਸਰ ਹੈ। ਇੰਦਰ ਸੈਨ ਨੇ ਜਦ ਪ੍ਰਸ਼ਨ ਕੀਤਾ ਤਾਂ ਦਾਤਾ ਜੀ ਨੇ ਆਖਿਆ, ਭਾਈ, ਇਹ ਜੋ ਹੁਣ ਤੁਹਾਨੂੰ ਸੰਕਲਪ ਫੁਰਦੇ ਹਨ ਜਿਨ੍ਹਾਂ ਕਰਕੇ ਸੰਸੇ ਪੁੱਛਦੇ ਹੋ, ਸੋ ਤਾਂ ਮਨ ਦਾ ਧਰਮ ਹੈ। ਮਨ ਨੂੰ ਫੁਰਦਾ ਹੈ, ਸੰਕਲਪ ਉਪਜਦੇ ਹਨ, ਸੰਸੇ ਉੱਠਦੇ ਹਨ। ਮਨ ਤੁਸੀਂ ਸਾਨੂੰ ਅਰਪ ਚੁੱਕੇ ਹੋ, ਸਾਨੂੰ ਅਰਪੀ ਸ਼ੈ ਨਾਲ ਤੁਸੀਂ ਜੋ ਸੰਕਲਪ ਕਰਦੇ ਹੋ, ਸੋ ਹੁਣ ਤੁਹਾਡਾ ਧਰਮ ਨਹੀਂ ਹੈ। ਇਹ ਸੁਣ ਕੇ ਦੋਵੇਂ ਅੰਦਰ ਇੱਕ ਅਚਰਜ ਦਸ਼ਾ ਵਿੱਚ ਹੋ ਗਏ। ਸੰਕਲਪ ਫੁਰਨੋਂ ਰੁੱਖ ਖੜੋਤਾ, ਫੁਰੇ ਤਾਂ ਅੰਦਰੋਂ ਹੀ ਦੂਜਾ ਫੁਰਨਾ ਫੁਰੇ ਕਿ ਇਹ ਧਰਮ ਨਹੀਂ। ਇਉਂ ਯਤਨ ਕਰਦੇ ਦੋਵੇਂ ਇੱਕ ਟਿਕਾਊ ਜਿਹੇ ਵਿੱਚ ਹੋ ਗਏ। ਫਿਰ ਗੁਰੂ ਜੀ ਨੇ ਕਿਹਾ, ਤੁਸਾਂ ਦੇ ਅੰਦਰ ਜੋ ਆਪਣੀ ਚਿਤਵਣਾ ਅਤੇ ਹਉ ਮਾਤਰ ਹੈ, ਸੋ ਵੀ ਅੰਤਹਿਕਰਨ ਦਾ ਧਰਮ ਹੈ ਜੋ ਤੁਸੀਂ ਦੇ ਚੁੱਕੇ ਹੋ। ਇਹ ਕਹਿੰਦਿਆਂ ਆਪ ਦੇ ਨੈਣਾਂ ਨੇ ਇੱਕ ਐਸਾ ਬਾਣ ਮਾਰਿਆ ਕਿ ਦੋਹਾਂ ਦਾ ਆਪਾ ਦੋਈ ਦੀ ਸ਼ੋਅ ਤੋਂ ਪਰੇ ਹੋ ਗਿਆ। ਜੋ ਪਰਛਾਈ ਕਿ ਹਉ ਹਉ ਮੈਂ ਦੇ ਫੁਰਨੇ ਨੇ ਪਾਈ ਹੋਈ ਸੀ, ਸੋ ਦੂਰ ਹੋਈ ਅਤੇ ਉਹ ਦੋਏ ਆਪਣੇ ਆਪੇ ਵਿੱਚ ਟਿਕ ਗਏ। ਜੋ ਗੱਲ ਕਦੇ ਉਹਨਾਂ ਨੇ ਸਾਧਨਾ ਨਾਲ ਆਪਣੇ ਤਜਰਬੇ ਵਿੱਚੋਂ ਨਹੀਂ ਸੀ ਲੰਘਦੀ ਵੇਖੀ, ਅੱਜ ਲੰਘੀ। ਹਾਂ, ਦੋਹਾਂ ਨੂੰ ਅਨੁਭਵ ਹੋ ਗਈ। ਕੁਝ ਚਿਰ ਮਗਰੋਂ ਨੈਣ ਖੁੱਲ੍ਹੇ ਤਾਂ ਸ੍ਰੀ ਸਤਿਗੁਰੂ ਜੀ ਬੋਲੇ, ਤੁਸਾਂ ਦਾ ਧਨ ਧਾਮ ਸਰੀਰ ਅੰਤਹਿਕਰਨ ਸਭ ਕੁਝ ਤੁਸਾਂ ਦਾ ਹੈ। ਤੁਸਾਂ ਪਾਸ ਰਹੇ ਜਦ ਤੱਕ ਹੈ ਸਰੀਰ, ਅਸਾਂ ਨੂੰ ਕਾਈ ਸ਼ੈ ਦੀ ਲੋੜ ਨਹੀਂ। ਅਸਾਂ ਲਏ ਸਨ ਤੋ ਸਾਨੂੰ ਮੈਂ ਮੇਰੀ ਤੋਂ ਚੁੱਕ ਕੇ ਅਸਲ ਮੈਂ ਦਾ ਝਲਕਾ ਵਿਖਾਉਣ ਵਾਸਤੇ, ਮੈਂ ਮੇਰੀ ਅੰਦਰੋਂ ਉੱਠਦੀਆਂ ਨਹੀਂ, ਇਸ ਕਰਕੇ ਆਪੇ ਵਿੱਚ ਟਿਕਾਊ ਨਹੀਂ ਮਿਲਦਾ। ਅਸਾਂ ਤੁਹਾਨੂੰ ਤੁਹਾਡੀ ਸਾਰੀ ਮੈਂ ਅਤੇ ਮੇਰੀ ਉਪਰੀ ਕਰਕੇ ਦਿਖਾਈ ਹੈ, ਹੁਣ ਬਾਕੀ ਕੀ ਰਿਹਾ? ਆਪੇ ਦਾ ਆਪੇ ਵਿੱਚ ਆਪੇ ਨੂੰ ਪ੍ਰਤੀਤ ਕਰਨਾ। ਸੋ ਪ੍ਰਤੀਤੀ ਤੁਸਾਂ ਨੇ ਹੁਣ ਮਾਣ ਲਈ ਹੈ? ਹਾਂ, ਦੇਖ ਲਈ ਹੈ। ਹੁਣ ਕਦੇ ਇਸ ਮੈਂ ਮੇਰੀ ਨੂੰ ਜੋ ਉਪਰੀ ਕੀਤੀ ਨੇ ਆਪਣੀ ਨਾ ਕਰਿਓ, ਤਾਂ ਗਿਆਨ ਜੋ ਹੁਣ ਦਾਨ ਹੋਇਆ ਹੈ ਟਿਕਿਆ ਰਹੇਗਾ, ਨਹੀਂ ਤਾਂ ਮੁੜ ਸਿਥਲਤਾ ਹੋਵੇਗੀ, ਢਿੱਲ ਪਏਗੀ। ਇਸ ਲਈ ਨਾਮ ਅਭਿਆਸ ਦੀ ਸਦਾ ਲੋੜ ਹੈ। ਜਦੋਂ ਸਿਥਲਤਾ ਹੋਵੇ ਤਾਂ ਅਭਿਆਸ ਨਾਲ ਦੂਰ ਹੁੰਦੀ ਹੈ, ਅਤੇ ਜੋ ਝਲਕਾ ਤੁਸਾਨੂੰ ਹੁਣ ਵੱਜਿਆ ਹੈ ਸੋ ਮੁੜ ਵੱਜਦਾ ਰਹਿੰਦਾ ਹੈ। ਤਾਂ ਤੇ ਨਾਮ ਦਾ ਲੜ ਘੁੱਟ ਕੇ ਫੜ ਲਓ। ਹੁਣ ਟੁਰੋ ਅੱਗੇ, ਆਤਮਾ ਦਾ ਪਰਮਾਤਮਾ ਨਾਲ ਮੇਲ, ਸ਼ੁੱਧ ਹੋਏ ਨਿਰਮਲ ਅਤੇ ਨਿਹਕੇਵਲ ਹੋਏ ਆਤਮਾ ਵਿੱਚ ਵੀ ਪਹਿਲੋਂ ਕਮਾਈ ਭਗਤੀ ਦੇ ਅਤ ਸੂਖਮ ਅਤੇ ਸਮਝੋ ਪਰੇ ਪ੍ਰੇਮ ਭਾਵ ਦੀ ਲੋੜ ਹੈ। ਜੋ ਇਸ ਆਤਮ ਤੱਤ ਨੂੰ ਜਿਸ ਨੂੰ ਤੁਸਾਂ ਅਨੁਭਵ ਕੀਤਾ ਹੈ ਪਰਮੇਸ਼ਰ ਜੀ ਨਾਲ ਮੇਲ ਦਿੰਦਾ ਹੈ। ਨਿਰਾ ਆਤਮਾ ਦਾ ਨਿਹਕੇਵਲ ਹੋ ਜਾਣਾ ਕਾਫੀ ਨਹੀਂ, ਨਿਹਕੇਵਲ ਹੋ ਕੇ ਪਰਮਾਤਮਾ ਜੀ ਨੂੰ ਮਿਲੀਦਾ ਹੈ। ਅਤੇ ਇੱਥੇ ਨਦਰ ਦਾ ਕ੍ਰਿਸ਼ਮਾ ਕੰਮ ਕਰਦਾ ਹੈ। ਜੀਵ ਆਤਮਾ ਜਦ ਇੱਥੇ ਆਵੇ ਤਾਂ ਕੋਈ ਕ੍ਰਿਸ਼ਮਾ ਅਨੰਤ ਵਿੱਚੋਂ ਅਤੇ ਅਨੰਤ ਵੱਲੋਂ ਸਵਛੰਦ ਵਰਤਦਾ ਹੈ, ਜੋ ਜੀਵ ਤੱਤ ਨੂੰ ਪਰਮ ਤੱਤ ਪਰਮਾਤਮ ਤੱਤਵ ਨਾਲ ਮੇਲ ਲੈਂਦਾ ਹੈ। ਜੀਵ ਤੱਤਵ ਦਾ ਨਿਰੋਲ ਹੋ ਕੇ ਬ੍ਰਹਮ ਤੱਤਵ ਵਿੱਚ ਮਿਲਾਪ। ਇਹ ਜੀਵ ਤੱਤਵ ਦਾ ਕਰਤੱਵ ਨਹੀਂ, ਇਹ ਬ੍ਰਹਮ ਤੱਤਵ ਦੀ ਮਿਹਰ ਹੁੰਦੀ ਹੈ। ਇਸ ਨੂੰ ਨਦਰ ਆਖੀਦਾ ਹੈ। ਇਹ ਅਸਾਂ ਤੁਹਾਨੂੰ ਤੁਹਾਡੀ ਸਮਝ ਪੈਣ ਵਾਲੀ ਬੋਲੀ ਵਿੱਚ ਸਮਝਾਇਆ ਹੈ, ਜਿਸ ਦਾ ਤੁਹਾਨੂੰ ਸੁਭਾਵ ਪਿਆ ਹੋਇਆ ਹੈ। ਮੋਟੇ ਅੱਖਰਾਂ ਵਿੱਚ ਸਮਝ ਲਓ ਕਿ ਸਾਡੇ ਅੰਦਰਲੇ ਦੀ ਉੱਨਤੀ ਤਾਂ ਹੀ ਹੁੰਦੀ ਹੈ ਜੇ ਇਹ ਪਰਮੇਸ਼ਰ ਜੀ ਦੇ ਪ੍ਰੇਮ ਵਿੱਚ ਆਵੇ। ਤਾਂ ਪ੍ਰੇਮ ਕਰਨ ਦਾ ਢੰਗ, ਪ੍ਰੇਮ ਦਾ ਵਰਤਾਓ, ਪ੍ਰੇਮ ਦਾ ਸਰੂਪ ਹੈ ਨਾਮ। ਨਾਮ ਦਾ ਸਾਰਾ ਪ੍ਰਕਰਨ ਝੰਡਾ ਸਮਝ ਚੁੱਕਾ ਅਤੇ ਤੁਸਾਂ ਨੂੰ ਦੱਸ ਚੁੱਕਾ ਹੈ। ਨਾਮ ਨਾਲ ਆਪਾ ਆਪੇ ਵਿੱਚ ਆ ਜਾਂਦਾ ਹੈ, ਤੇ ਸਾਰੇ ਰੋਕਣ ਵਾਲੇ ਸਮਾਨਾਂ ਤੋਂ ਉੱਚਾ ਹੋ ਜਾਂਦਾ ਹੈ, ਹਰ ਪ੍ਰਕਾਰ ਦੇ ਆਵਰਣ ਤੋਂ ਛੁੱਟਦਾ ਹੈ। ਇਸ ਦੇ ਆਸ ਅੰਦੇਸ਼ੇ ਤੇ ਪੱਟ ਟੁੱਟਦੇ ਹਨ। ਨਾਮ ਰੂਪੀ ਪ੍ਰੇਮ ਦਾ ਅੰਦਰ ਨਿਵਾਸ ਹੋਣ ਕਰਕੇ ਉਸ ਆਪੇ ਵਿੱਚ ਪਰਮੇਸ਼ਰ ਜੀ ਵੱਲ ਝੁਕਾਓ ਹੁੰਦਾ ਹੈ, ਤਾਂਗ ਤੇ ਉਲਾਰ ਹੁੰਦਾ ਹੈ। ਉਸ ਉਲਾਰ ਪਰ ਪਰਮੇਸ਼ਰ ਜੀ ਦੀ ਮਿਹਰ ਪੈ ਕੇ ਉਸ ਨੂੰ ਚਰਨ ਸ਼ਰਨ ਜਾਂ ਕਹੋ ਆਪਣੇ ਸਰੂਪ ਵਿੱਚ ਲੈ ਲੈਂਦੀ ਹੈ। ਇਹ ਪਰਮ ਪਦ ਹੈ, ਇਹੀ ਗਿਆਨ ਹੈ, ਇਹੀ ਵਸਲ ਹੈ। ਜੇ ਜੀਵ ਲਗਾਤਾਰ ਅਭਿਆਸ ਵਿੱਚ ਨਾ ਰਹੇ ਤੇ ਸਮਝ ਵਿੱਚ ਗਿਆਨ ਦੀਆਂ ਗੱਲਾਂ ਪੈ ਜਾਣ ਤਾਂ ਜੋ ਗਿਆਨ ਹੁੰਦਾ ਹੈ ਉਹ ਅਸਲੀ ਗਿਆਨ ਨਹੀਂ ਹੁੰਦਾ, ਉਹ ਮਨ ਦਾ ਧਰਮ ਹੈ। ਜਾਣਨਾ ਮਾਤਰ ਉਹ ਗਿਆਨ ਦੇਸ਼ ਕਾਲ ਵਿੱਚ ਹੈ, ਉਸ ਨਾਲ ਜੀਵ ਛੁੱਟਦਾ ਨਹੀਂ। ਨਾਮ ਦੇ ਰੰਗ ਨਾਲ, ਪ੍ਰੇਮਾ ਭਗਤੀ ਨਾਲ ਜੋ ਕੁਛ ਅੰਤ ਨੂੰ ਪ੍ਰਾਪਤ ਹੁੰਦਾ ਹੈ ਸੋ ਅਸਲ ਗਿਆਨ ਹੈ, ਸਫਲ ਗਿਆਨ ਹੈ, ਅਨੁਭਵ ਹੈ। ਜੋ ਪ੍ਰਾਪਤੀ ਹੈ, ਯਥਾਰਥ ਹੈ, ਸੋ ਪ੍ਰੇਮ ਮੁੱਖ ਵਸਤੂ ਹੈ। ਹੋਰ ਚੰਚਲਤਾਈਆਂ ਹਨ ਮਨ ਬੁੱਧ ਦੀਆਂ। ਇੰਦਰ ਸੈਨ ਝੰਡੇ ਨੂੰ ਆਪ ਦੇ ਨਾਮ ਦੀ ਗੱਲ ਸਮਝਾਉਣ ਨਾਲ ਸੋਝੀ ਹੋ ਆਈ ਹੈ। ਆਪ ਦੀ ਦੱਸੀ ਨਾਮ ਦੀ ਵਿੱਦਿਆ ਕੁਝ ਝੰਡੇ ਤੋਂ ਅਤੇ ਕੁਝ ਹੁਣ ਆਪ ਜੀ ਤੋਂ ਮੈਂ ਸਮਝੀ ਹੈ। ਸੁਖੀ ਹੋ ਗਏ ਹਾਂ ਦੋਵੇਂ, ਚਿੱਤ ਵਿੱਚੋਂ ਸੰਸੇ ਉੱਠ ਗਏ ਹਨ। ਪਰਮੇਸ਼ਰ ਜੀ ਦਾ ਪਿਆਰ ਅਤੇ ਧਿਆਨ ਆ ਕੇ ਇਸ ਨੂੰ ਸੁੱਧ ਸੁਖ ਰੂਪ ਕਰ ਰਿਹਾ ਹੈ। ਆਪਾਂ ਸਾਰੇ ਸੰਬੰਧਾਂ ਤੋਂ ਨਿਹਕੇਵਲ ਹੋ ਸਾਈਂ ਦੇ ਰੰਗ ਵਿੱਚ ਮਗਨ ਹੋ ਰਿਹਾ ਹੈ। ਆਪ ਨੇ ਸਾਡੇ ਸਾਰੇ ਸ਼ੌੜ ਕੱਟੇ ਹਨ ਅਤੇ ਉਹ ਰਸਤੇ ਪਾਇਆ ਹੈ ਕਿ ਸਰੀਰ ਸ਼ੁੱਧ ਹੋ ਜਾਏ, ਅੰਤਹਿਕਰਨ ਸ਼ੁੱਧ ਹੋ ਜਾਣ, ਮਾੜੇ ਸੰਸਕਾਰ ਦਵੈਤਾਈ ਦੇ ਸੰਸਕਾਰ ਨਾ ਰਹਿਣ, ਸਰੀਰ ਮਨ ਬੁੱਧ ਸਾਰੇ ਮੈਂ ਨਾ ਭਾਸਣ, ਪਰ ਮੇਰੇ ਅਤੇ ਫਿਰ ਇਸ ਮੇਰ ਸਾਰੀ ਨਾਲ ਸੰਬੰਧ ਟੁੱਟ ਜਾਏ ਅਤੇ ਮੈਂ ਰਹਿ ਜਾਏ। ਮੈਂ ਜਦ ਜਗਤ ਵੱਲ ਪਸਾਰੇ ਵੱਲ ਗ੍ਰਹਿਣ ਵੱਲ ਰੁੱਖ ਕਰੇਗੀ ਤਾਂ ਉਹ ਹੋਵੇਗੀ ਹਉਮੈਂ, ਜੋ ਫਿਰ ਓਪਰੀ ਸ਼ੈ ਹੈ। ਅਤੇ ਜੇ ਉਹ ਮੈਂ ਰੁੱਖ ਕਰੇਗੀ ਪਰਮੇਸ਼ਰ ਜੀ ਦੇ ਵੱਲ, ਉੱਧਰ ਰਾਗ ਕਰੇਗੀ ਅਤੇ ਉੱਧਰੋਂ ਵਿਰਾਗ ਅਰਥਾਤ ਸੁੱਤੇ ਵਿਰਾਗ ਵਿੱਚ ਹੋਵੇਗੀ ਤਾਂ ਅਨੰਤ ਆਪਣੀ ਮਿਹਰ ਨਾਲ ਉਸ ਨੂੰ ਅਪਣਾ ਲਏਗਾ। ਉਹ ਅਵਸਥਾ ਹੋਵੇਗੀ ਭਗਤੀ ਦੀ, ਉਹੀ ਹੋਵੇਗੀ ਸਫਲ ਗਿਆਨ ਦੀ। ਹੋਰ ਗਿਆਨ ਕਥਨੀ ਮਾਤਰ ਵਾਚੇ, ਗਿਆਨ ਤਾਂ ਮਨ ਦਾ ਧਰਮ ਹੈ। ਫਿਰ ਆਪ ਨੇ ਸਮਝਾਇਆ ਹੈ ਕਿ ਅਸਲੀਅਤ ਦੀ ਪ੍ਰਾਪਤੀ ਲਈ ਜਦ ਤੱਕ ਦੇਹੀ ਹੈ, ਜਦ ਤੱਕ ਦੇਹ ਵਿੱਚ ਅੰਤਹਿਕਰਨ ਹਨ, ਜਦ ਤੱਕ ਇਹ ਟੁਰਦਾ ਫਿਰਦਾ ਖਾਂਦਾ ਪੀਂਦਾ ਅਤੇ ਕੰਮ ਕਰਦਾ ਹੈ, ਤਦ ਤੱਕ ਅੰਤਹਿਕਰਨ ਕੰਮ ਕਰਦੇ ਹਨ। ਇਸ ਦਾ ਧਰਮ ਹੈ ਸਿਮਰਨ ਵਿੱਚ ਰਹੇ, ਜਿਸ ਦਾ ਭਾਵ ਇਹ ਹੈ ਕਿ ਲਗਾਤਾਰ ਪ੍ਰੇਮ ਵਿੱਚ ਰਹੇ। ਸਿਮਰਨ ਪ੍ਰੇਮ ਹੈ, ਪ੍ਰੇਮ ਸਿਮਰਨ ਹੈ। ਇਸ ਨਾਲ ਜਗਤ ਦੇ ਵਿੱਚੇ ਵੱਸਦਾ ਜੀਵ ਹੋ ਜਾਵੇਗਾ ਉੱਚਾ, ਸੁੱਚਾ, ਸੁਖੀ ਅਤੇ ਰਸ ਵਿੱਚ, ਜਾਂ ਜੀਵਨ ਮੁਕਤ ਕੰਮ ਕਰੇਗਾ ਪਰ ਲਿਪਾਏਮਾਨ ਨਹੀਂ ਹੋਵੇਗਾ, ਸੁਖੀ ਹੋਵੇਗਾ। ਸੁੱਖ ਇਸ ਤੋਂ ਦਾਨ ਹੋਵੇਗਾ ਪਰ ਇਹ ਹਉਂ ਵਿੱਚ ਨਹੀਂ ਹੋਵੇਗਾ। ਇਹ ਮੈਂ ਸਮਝਿਆ ਅਤੇ ਲਿਖਿਆ ਹੈ ਆਪ ਦੀ ਮਿਹਰ ਨਾਲ, ਕੀਤੇ ਬਚਨਾਂ ਨਾਲ, ਝੰਡੇ ਤੋਂ ਸੁਣੇ, ਆਪ ਦੇ ਵਾਕਾਂ ਤੋਂ ਅਤੇ ਆਪ ਦੀ ਕਿਰਪਾ ਦ੍ਰਿਸ਼ਟੀ ਨਾਲ, ਜੋ ਆਪ ਨੇ ਅਸਾਂ ਪਰ ਪਾ ਕੇ ਸਾਡੇ ਸ਼ੌੜ ਕੱਟੇ ਹਨ। ਭੁੱਲ ਹੋਵੇ ਤਾਂ ਸਹੀ ਕਰ ਦਿਓ, ਖਿਮਾ ਕਰਨੀ। ਮੈਂ ਆਪਣੇ ਢੰਗ ਨਾਲ ਗੱਲ ਸਮਝੀ ਹੈ ਅਤੇ ਦਲੇਰੀ ਕਰਕੇ ਦੁਹਰਾਈ ਹੈ। ਗੁਰੂ ਜੀ, ਤੁਸੀਂ ਠੀਕ ਸਹੀ ਕੀਤਾ ਹੈ, ਤੁਸਾਂ ਦੋਹਾਂ ਪਰ ਸਾਈਂ ਦੀ ਮਿਹਰ ਹੈ, ਜੀਵੇ ਹੋਏ ਹੋ। ਦੇਖੋ ਇਲਾਹੀ ਰੌਂ ਚੱਲ ਰਹੀ ਹੈ ਤੁਹਾਡੇ ਜਾਗੇ ਹੋਏ ਆਪੇ ਵਿੱਚ, ਪਰ ਇਹ ਨਾ ਸਮਝਣਾ ਕਿ ਪਰਮ ਪਦ ਦੀ ਅਵਸਥਾ ਹੈ। ਜੋ ਸੱਤਿਆ ਹੈ ਉਹ ਕਿਸੇ ਜੜਤਾ ਤੁਲ ਹੈ। ਦੋਏ ਹੁਣ ਇਲਾਹੀ ਰੰਗ ਵਿੱਚ ਰੱਤੇ ਬੈਠੇ ਹਨ। ਕੁਛ ਚਿਰ ਮਗਰੋਂ ਇੰਦਰ ਸੈਨ ਨੂੰ ਯਾਦ ਆਇਆ ਕਿ ਮੈਨੂੰ ਤਾਂ ਝੰਡਾ ਲਿਆਇਆ ਸੀ ਕਿ ਤੂੰ ਆਵੇਂ ਤਾਂ ਉਹ ਭੋਜਨ ਪਾਉਣ, ਅਤੇ ਮੈਂ ਆ ਕੇ ਆਪਣੇ ਆਤਮ ਰਸ ਪੀਣ ਵਿੱਚ ਲੱਗ ਪਿਆ ਅਤੇ ਦਾਤੇ ਜੀ ਦੇ ਆਹਾਰ ਪਾਉਣ ਵੱਲ ਧਿਆਨ ਹੀ ਨਹੀਂ ਦਿੱਤਾ। ਤਦ ਅਧੀਨ ਹੋ ਕੇ ਬਿਨੈ ਕੀਤੀ ਕਿ ਆਪ ਹੁਣ ਕੁਛ ਅੰਗੀਕਾਰ ਕਰੋ। ਤਦੋਂ ਗੁਰੂ ਬਾਬਾ ਜੀ ਨੇ ਕੁਛ ਮੂੰਹ ਪਾਇਆ ਅਤੇ ਦੋਹਾਂ ਪ੍ਰਬੁੱਧ ਹੋਏ ਸੱਜਣਾਂ ਨੂੰ ਵੀ ਦਿੱਤਾ, ਉਹਨਾਂ ਵੀ ਖਾਧਾ। ਝੰਡਾ ਤਾਂ ਖਾ ਕੇ ਇਸ ਤਰ੍ਹਾਂ ਟਿਕਿਆ ਕਿ ਸਰੀਰ ਦੀ ਸੁੱਧ ਨਾ ਰਹੀ, ਜੁੜ ਗਿਆ ਐਸਾ ਕਿ ਦੇਹ ਤੋਂ ਮਾਨੋ ਬੇਖਬਰ ਹੈ। ਇੰਦਰ ਸੈਨ ਵੀ ਟਿਕ ਗਿਆ, ਪਰ ਉਹ ਉਸ ਤਰ੍ਹਾਂ ਦੇਹ ਤੋਂ ਬੇਖਬਰ ਨਹੀਂ ਹੋਇਆ। ਉਂਝ ਦੋਏ ਆਤਮ ਰਸ ਵਿੱਚ ਮਗਨ ਹੋ ਗਏ, ਦੋਨੋਂ ਬੈਠੇ ਹੋਏ ਅਡੋਲਾ, ਸੁਖ ਆਤਮ ਕੋ ਪਾਏ ਅਮੋਲਾ। ਤ੍ਰੈ ਪੈਰ ਰਾਤ ਇਸ ਤਰ੍ਹਾਂ ਬੀਤ ਗਈ। ਜਦ ਸੂਰਜ ਚੜ੍ਹਿਆ ਤਾਂ ਸਤਿਗੁਰਾਂ ਨੇ ਦੋਵਾਂ ਦੀ ਸਮਾਧੀ ਖੁਲਾਈ ਅਤੇ ਖੁਸ਼ੀ ਕੀਤੀ। ਸ਼ਹਿਰ ਵਿੱਚ ਧੁੰਮਾਂ ਪੈ ਗਈਆਂ ਕਿ ਕੋਈ ਤਪਾ ਆਇਆ ਹੈ, ਜਿਸ ਨੇ ਰਾਜੇ ਸੁਧਰ ਸੈਨ ਦੇ ਭਨੇਵੇਂ ਇੰਦਰ ਸੈਨ ਨੂੰ ਜੀਵਨ ਮੁਕਤ ਕੀਤਾ ਹੈ ਅਤੇ ਜਿਸ ਨੇ ਝੰਡੇ ਨੂੰ ਜੀਅ ਦਾਨ ਦਿੱਤਾ ਹੈ। ਅਤੇ ਉਹ ਦੋਵੇਂ ਵੱਡੇ ਸਾਧੂ ਅਤੇ ਸਾਧਨਾ ਕਰਨ ਵਾਲੇ ਉਸ ਨੂੰ ਅਰਸ਼ੀ ਸਤਿਗੁਰ ਮੰਨ ਗਏ ਹਨ। ਤਦੋਂ ਲੱਗੇ ਸ਼ਹਿਰ ਅਤੇ ਲਾਗ ਲਾਗ ਦੇ ਲੋਕ ਆਉਣ, ਸਤਿਗੁਰੂ ਜੀ ਵੀ ਲੱਗੇ ਨਾਮ ਦਾ ਦਾਨ ਬਖਸ਼ਣ। ਇਸ ਤਰ੍ਹਾਂ ਦੂਰ ਨੇੜੇ ਤੋਂ ਆ ਕੇ ਲੋਕ ਤਰੇ, ਸੰਗਤ ਬਣ ਗਈ। ਝੰਡੇ ਦੇ ਘਰ ਸੰਗਤ ਦੇ ਪ੍ਰਵਾਹ ਤੁਰੇ ਰਹਿਣ, ਲੰਗਰ ਲੱਗਾ ਰਹੇ ਅਤੇ ਜਗਤ ਰੱਖਿਆ ਦਾ ਕਾਰਜ ਹੁੰਦਾ ਰਹੇ। ਹੁੰਦੇ ਹੁੰਦੇ ਇਹ ਖਬਰ ਰਾਜਾ ਸੁਧਰ ਸੈਨ ਨੂੰ ਪਹੁੰਚੀ। ਨਵਾਂ ਸ਼ਾਕਤਕ ਜੋਗੀ ਜੋ ਰਿੱਧੀਆਂ ਸਿੱਧੀਆਂ ਟੂਣੇ ਟਾਮਣ ਕਰਦਾ ਸੀ ਅਤੇ ਵਜ਼ੀਰ ਦੇ ਘਰ ਵਿੱਚ ਕੁਛ ਸਤਿਕਾਰ ਰੱਖਦਾ ਸੀ, ਵਜ਼ੀਰ ਦੇ ਰਸਤੇ ਰਾਜਾ ਜੀ ਨੂੰ ਕੁਛ ਵਿਚਲਾਉਣ ਲੱਗਾ। ਰਾਜੇ ਨੇ ਵੀ ਸੁਣ ਕੇ ਅਚਰਜ ਮੰਨਿਆ। ਚਿੱਤ ਵਿੱਚ ਕਈ ਤਰੰਗ ਲੰਘੇ, ਪਰ ਸੀ ਵਿਚਾਰਵਾਨ, ਸੋਚਣ ਲੱਗਾ ਕਿ ਇੰਦਰ ਸੈਨ ਮੇਰਾ ਭਨੇਵਾ ਭੁੱਲਣ ਵਾਲਾ ਨਹੀਂ। ਉਸ ਨੂੰ ਧਰਮ ਦੀ ਸਾਰੀ ਸੋਝੀ ਹੈ, ਛੋਟੀ ਉਮਰਾਂ ਤੋਂ ਅਗਮ ਨਿਗਮ ਦੇ ਪਤੇ ਲਾਉਂਦਾ ਹੈ। ਉਸ ਨੇ ਕੁਛ ਸ਼ਕਤੀ ਜ਼ਰੂਰ ਵੇਖੀ ਹੋਊ। ਇਹ ਵਿਚਾਰ ਕੇ ਉਸ ਨੇ ਆਦਮੀ ਘੱਲਿਆ ਕਿ ਝੰਡੇ ਦੇ ਘਰ ਜਾਓ ਅਤੇ ਜਿਸ ਨੂੰ ਉਸ ਨੇ ਗੁਰੂ ਬਣਾਇਆ ਹੈ ਉਸ ਨੂੰ ਲੈ ਆਓ। ਉਸ ਆਦਮੀ ਨੇ ਆ ਕੇ ਜਦ ਰਾਜੇ ਦਾ ਸੰਦੇਸ਼ਾ ਦਿੱਤਾ ਤਾਂ ਇੰਦਰ ਸੈਨ ਉੱਥੇ ਹੈ ਹੀ ਸੀ। ਆਖਣ ਲੱਗਾ, ਤੂੰ ਜਾ, ਮੈਂ ਆਪ ਰਾਜਾ ਜੀ ਪਾਸ ਆ ਕੇ ਸਾਰੀ ਗੱਲਬਾਤ ਕਰਦਾ। ਸਤਿਗੁਰੂ ਜੀ ਨੇ ਇੰਦਰ ਸੈਨ ਵੱਲ ਤੱਕ ਕੇ ਕਿਹਾ, ਪੁਰਖਾ, ਕਾਸ ਨੂੰ ਜਾਂਦਾ ਹੈ, ਕਰਤਾਰ ਦੀ ਰਜ਼ਾ ਵੱਲ ਵੇਖ। ਜੋ ਕਰੇਗਾ ਸੋ ਭਲਾ ਕਰੇਗਾ, ਭੈ ਕਿਸ ਦਾ ਅਤੇ ਜਾਣਾ ਕਿਸ ਕੋਲ। ਤਦ ਇੰਦਰ ਸੈਨ ਨੇ ਹੱਥ ਜੋੜ ਕੇ ਕਿਹਾ ਕਿ ਮਾਲਕ ਜੀਓ, ਰਾਜਾ ਮੇਰਾ ਮਾਮਾ ਹੈ, ਸੱਕਾ, ਅਤੇ ਉਹ ਨੇਕ ਰਾਜਾ ਹੈ, ਧਰਮ ਪਾਲਦਾ ਹੈ, ਪ੍ਰਜਾ ਦਾ ਨਿਆਈ ਹੈ, ਸਤਸੰਗ ਵੀ ਕਰਦਾ ਹੈ, ਉਸ ਪਰ ਆਪ ਦੀ ਮਿਹਰ ਚਾਹੀਏ। ਇਹ ਕਿਸੇ ਨੇ ਰਾਜੇ ਨੂੰ ਕੋਈ ਉਲਟ ਪੁਲਟ ਗੱਲਾਂ ਦੱਸੀਆਂ ਹਨ, ਇਸ ਕਰਕੇ ਮੇਰਾ ਚਿੱਤ ਹੈ ਕਿ ਮੈਂ ਜਾਵਾਂ, ਰਾਜੇ ਨੂੰ ਦੱਸਾਂ, ਸੱਚ ਦੀ ਸੋਝੀ ਨਾਲ ਉਹ ਜਾਗੇ ਅਤੇ ਆਪ ਤੁਰ ਕੇ ਚਰਨਾਂ ਵਿੱਚ ਆਵੇ। ਜਿਵੇਂ ਅਸਾਂ 'ਤੇ ਮਿਹਰ ਹੋਈ ਹੈ, ਆਪ ਦੀ ਮਿਹਰ ਉਸ ਪਰ ਵੀ ਹੋਵੇ, ਸਾਡਾ ਪਰਿਵਾਰ ਅਤੇ ਦੇਸ਼ ਸੁਖੀ ਵਸੇ। ਤਦ ਸ੍ਰੀ ਗੁਰੂ ਜੀ ਨੇ ਫਰਮਾਇਆ, ਜਾਓ, ਸਾਈਂ ਭਲਾ ਕਰੇ। ਤਦ ਇੰਦਰ ਸੈਨ ਉੱਠ ਕੇ ਰਾਜੇ ਪਾਸ ਗਿਆ ਅਤੇ ਆਪਣੀ ਅਤੇ ਝੰਡੇ ਦੀ ਸਾਰੀ ਹੱਡ ਬੀਤੀ ਰਾਜੇ ਨੂੰ ਸੁਣਾਈ। ਜਿਵੇਂ ਉਪਦੇਸ਼ ਹੋਇਆ ਸੀ ਸਾਰਾ ਸੁਣਾਇਆ। ਜਿਵੇਂ ਮੇਹਰ ਦੀ ਦ੍ਰਿਸ਼ਟ ਨਾਲ ਦੋਵਾਂ ਨੂੰ ਅਨੰਤ ਦੀ ਸ਼ੋਅ ਮਿਲੀ ਸੀ, ਸੋ ਸਾਰੀ ਵਿਥਿਆ ਦੱਸੀ। ਰਾਜਾ ਜਿਉਂ ਜਿਉਂ ਸੁਣਦਾ ਗਿਆ ਤਿਉਂ ਤਿਉਂ ਪ੍ਰੇਮ ਵਿੱਚ ਭਿੱਜਦਾ ਗਿਆ। ਸਰੀਰ ਪਰ ਪੁਲਕਾਵਲੀ ਆ ਗਈ ਅਤੇ ਨੈਣ ਭਰ ਕੇ ਆਖਣ ਲੱਗਾ, ਮੈਨੂੰ ਵੀ ਦਰਸ਼ਨ ਕਰਾਓ ਉਸ ਜੋਤ ਨਿਰੰਜਣੀ ਦੇ, ਜੋ ਮੈਂ ਵੀ ਨਿਸਤਾਰਾ ਪਾਵਾਂ, ਜਿਸ ਦੀ ਇਤਨੀ ਮਹਿਮਾ ਤੁਸਾਂ ਕੀਤੀ ਹੈ, ਜਿਸ ਦਾ ਚਰਚਾ ਘਰ ਘਰ ਹੈ, ਜਿਸ ਦਾ ਨਾਂ ਅਤੇ ਉਪਦੇਸ਼ ਸੁਣ ਕੇ ਖਿੱਚ ਪੈਂਦੀ ਹੈ ਅਤੇ ਪਿਆਰ ਜਾਗਦਾ ਹੈ। ਬੇਟਾ, ਮੈਨੂੰ ਵੀ ਦਰਸ਼ਨ ਕਰਾਓ। ਇੰਦਰ ਸੈਨ, ਮਹਾਰਾਜ ਜੀ ਫਿਰ ਮਨ ਨੂੰ ਜੋ ਪਿਆਰ ਵਿੱਚ ਆਇਆ ਹੈ, ਪਿਆਰ ਵਿੱਚ ਭਰਿਆ ਹੀ ਲੈ ਚੱਲੋ, ਆਪ ਤੁਰ ਕੇ ਚੱਲੋ, ਭੇਟਾ ਨਾਲ ਲੈ ਚੱਲੋ, ਨਿਮਰ ਹੋ ਕੇ ਸ਼ਰਨ ਗਹੋ, ਤਦ ਜੀਵਨ ਰਸ ਲਹੋ। ਭਨੇਵੇਂ ਦੀ ਸਿੱਖਿਆ ਮੰਨ ਕੇ ਸੁਧਰ ਸੈਨ ਰਾਜਾ ਹੋ ਕੇ ਰਾਜ ਮੱਧ ਤਿਆਗ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਝੰਡੇ ਦੇ ਘਰ ਤੁਰ ਕੇ ਆਇਆ। ਪੱਗ ਨੰਗੇ ਮਨ ਦੀਨ ਹੋਇ, ਪ੍ਰੇਮ ਸੰਗ ਤੇ ਆਣ, ਕਰ ਬੰਦੇ ਬੰਧਨ ਕਰੀ, ਧਰ ਪਰ ਦੰਡ ਸਮਾਨ, ਕਰ ਅਸ਼ਟਾਂਗ ਚਰਨ ਅਨੁਰਾਗਾ, ਪਰਿਓ ਰਹਿਓ ਉਠਤ ਨਾ ਵਡਭਾਗਾ। ਰਾਜੇ ਦੀ ਨਿਮਰਤਾ ਅਤੇ ਪ੍ਰੇਮ ਵੇਖ ਕੇ ਸਤਿਗੁਰੂ ਜੀ ਨੇ ਪਿੱਠ 'ਤੇ ਥਾਪੀ ਦਿੱਤੀ ਅਤੇ ਨਾਮਦਾਨ ਬਖਸ਼ਿਸ਼ ਕੀਤਾ। ਰਾਜੇ ਦੇ ਅੰਦਰ ਸੁੱਖ ਅਤੇ ਠੰਡ ਆਈ। ਨਾਮ ਦੇ ਰੰਗ ਨੇ ਰੱਬੀ ਚਾਓ ਭਰ ਦਿੱਤਾ, ਚਰਨਾਂ ਨੂੰ ਪਰਸਦਾ ਹੈ, ਨੈਣ ਭਰਦਾ ਹੈ ਅਤੇ ਸ਼ੁਕਰ ਸ਼ੁਕਰ ਕਰਦਾ ਹੈ, ਦਰਸ਼ਨ ਕਰਦਾ ਰੱਜਦਾ ਨਹੀਂ। ਅੰਤ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਕੇ ਉਸ ਨੇ ਆਪਣੇ ਘਰ ਲੈ ਆਂਦਾ, ਬਹੁਤ ਆਦਰ ਅਤੇ ਭਾਉ ਕਰਕੇ ਸੇਵ ਕਮਾਈ, ਸੰਗਤ ਵੀ ਉੱਥੇ ਆਵੇ, ਝੰਡਾ ਵੀ ਸੇਵਾ ਵਿੱਚ ਰਹੇ, ਇੰਦਰ ਸੈਨ ਵੀ ਰਹੇ, ਅੰਮ੍ਰਿਤ ਵੇਲੇ ਕੀਰਤਨ ਹੋਵੇ, ਸੰਝਾਂ ਸਮੇਂ ਫੇਰ ਕੀਰਤਨ ਹੋਵੇ, ਦਿਨ ਭਰ ਸਤਸੰਗ ਹੋਵੇ ਅਤੇ ਨਾਮ ਦਾ ਪ੍ਰਵਾਹ ਚੱਲੇ ਕੋਈ ਮਹੀਨਾ ਭਰ। ਮਾਲਕ ਜੀ, ਗੁਰੂ ਦਾਤਾ ਜੀ ਰਾਜਾ ਦੇ ਅਧਿਕ ਪ੍ਰੇਮ ਕਰਕੇ ਉਸ ਦੇ ਪਾਸ ਰਹੇ। ਅੰਤ ਉਹ ਸਮਾਂ ਆ ਗਿਆ ਜਦੋਂ ਉਪਕਾਰੀ ਸਤਿਗੁਰੂ ਜੀ ਨੇ ਹੋਰ ਪਾਸੇ ਆਪਣਾ ਨੂਰ ਲਾ ਕੇ ਤਾਰਨ ਦਾ ਸੰਕਲਪ ਕੀਤਾ ਤਾਂ ਰਾਜਾ ਬਹਿਬਲ ਹੋ ਗਿਆ, ਰੋ ਰੋ ਕੇ ਬੇਨਤੀਆਂ ਕਰਕੇ ਕਹਿਣ ਲੱਗਾ, ਹੇ ਮਾਲਕ ਜੀਓ, ਗਜ ਬਾਜੀ ਸਭ ਰਾਜ ਸਮਾਜਾ, ਨਿਜ ਕਰ ਝੰਡੇ ਕੋ ਦਿਹੋ ਆਜਾ, ਮੋਕੋ ਲਿਹੋ ਆਪਣੇ ਸਾਥਾ, ਰਹਿ ਨਾ ਸਕੋ ਤੁਮ ਬਿਨ ਜਗਨਾਥਾ, ਮੀਨ ਨੀਰ ਗਤ ਸ੍ਰੀ ਪ੍ਰਭ ਸੰਗਾ, ਅਸ ਕਹਤਿਓ ਔਰ ਪ੍ਰੇਮ ਉਮੰਗਾ, ਪੁਲਕਾਵਲ ਤਨ ਗਦ ਗਦ ਬਾਨੀ, ਤੇਹ ਛਿਨ ਨ੍ਰਿਪ ਕੀ ਗਤ ਬਿਕਲਾਨੀ, ਦੇਖ ਪ੍ਰੀਤ ਅਸ ਉਰ ਕੀ ਸਾਚੀ, ਸ੍ਰੀ ਨਾਨਕ ਜੀ ਗਿਰਾ ਉਬਾਚੀ, ਧਰੋ ਧਿਆਨ ਨਿਤ ਉਰ ਅਵਨੀਪਾ, ਮੈਂ ਹੋ ਤੁਮਰੇ ਸਦਾ ਸਮੀਪਾ, ਸੁਚ ਸੋ ਪੰਚਾਮ੍ਰਿਤ ਕਰਵਾਵੋ, ਟਕਾ ਰਾਖ ਅਰਦਾਸ ਅਲਾਵੋ, ਹਾਜ਼ਰ ਹੋਵੋ ਹਾਜ਼ਰ ਹੋਵੋ, ਆਣ ਤਬ ਕਰੂੰ ਕਾਮਨਾ ਪੂਰ, ਅਸ ਕਹਿ ਬਹੁ ਧੀਰਜ ਦਇਓ, ਪੁੱਪ ਤੱਕੋ ਜਗਮੂਰ। ਫਿਰ ਰਾਜਾ ਨੂੰ ਆਪਨੇ ਵਰ ਦਿੱਤਾ ਕਿ 17 ਰਾਜੇ ਤੇਰੇ ਆਲੇ ਦੁਆਲੇ ਰਹਿੰਦੇ ਹਨ, ਉਹ ਸਭ ਤੇਰੀ ਸ਼ਰਨ ਆ ਜਾਣਗੇ, ਤੇਰਾ ਰਾਜ ਵਧੇਗਾ, ਪਰ ਤੂੰ ਧਰਮ ਕਰਨਾ ਹੈ। ਫਿਰ ਆਪਨੇ ਇੰਦਰ ਸੈਨ ਨੂੰ ਮੰਜੀ ਦੇਣੀ ਚਾਹੀ, ਕਿਉਂਕਿ ਸੰਗਤ ਬਹੁਤ ਹੋ ਗਈ ਸੀ ਅਤੇ ਇੱਕ ਐਸੇ ਗੁਰਮੁਖ ਦੀ ਲੋੜ ਸੀ ਜੋ ਸੰਗਤ ਦੀ ਅਗਵਾਨੀ ਕਰੇ ਅਤੇ ਸੱਚੇ ਨਾਮ ਦਾ ਪ੍ਰਵਾਹ ਜਾਰੀ ਰਹੇ। ਪਰ ਇੰਦਰ ਸੈਨ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਆਪ ਇਹ ਪਦਵੀ ਝੰਡੇ ਨੂੰ ਬਖਸ਼ਿਸ਼ ਕਰੋ, ਇਹ ਭਾਰਾ ਕੰਮ ਉਹ ਗੁਰਮੁਖ ਹੀ ਕਰ ਸਕੇਗਾ, ਮੈਨੂੰ ਵਰਦਾਨ ਦਿਓ ਕਿ ਮੈਂ ਨਾਮ ਰੰਗ ਵਿੱਚ ਰਹਾਂ, ਸਾਧ ਸੰਗਤ ਦੀ ਸੇਵਾ ਕਰਾਂ ਅਤੇ ਝੰਡੇ ਨਾਲ ਮੇਰੀ ਨਿਭ ਆਵੇ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਮੰਜੀ ਝੰਡੇ ਨੂੰ ਬਖਸ਼ੀ। ਰਾਜੇ ਨੂੰ ਵੀ ਤਾਕੀਦ ਕੀਤੀ ਕਿ ਤੂੰ ਵਧੇਗਾ, ਫਲੇ ਫੁੱਲੇਗਾ, ਪਰ ਝੰਡੇ ਦਾ ਸਦਾ ਸਨਮਾਨ ਰੱਖਣਾ, ਇਸ ਨੂੰ ਅਸਾਂ ਗੁਰਮੁਖ ਪਦ ਬਖਸ਼ਿਆ ਹੈ। ਰਾਜੇ ਅਤੇ ਇੰਦਰ ਸੈਨ ਅਤੇ ਸਾਰੀ ਸੰਗਤ ਨੇ ਸੀਸ ਨਵਾਇਆ, ਬਖਸ਼ਿੰਦ ਅਤੇ ਤਾਰਨਹਾਰ ਦਾਤੇ ਨੇ ਸਭ ਤੋਂ ਵਿਦਾ ਲਈ ਅਤੇ ਅੱਗੇ ਨੂੰ ਤੁਰ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।